ਛੇਵੇਂ ਸ਼ਬਦ ਵਿੱਚ ਪਾਵਨ ਉਪਦੇਸ਼ ਕਰਦੇ ਹਨ। ਸੋ ਪੰਡਤਾਂ ਨੇ ਇਕੱਠਿਆਂ ਹੋ ਕੇ ਕਬੀਰ ਜੀ ਨੂੰ ਆ ਕੇ ਕਿਹਾ ਕਿ ਤੁਸੀਂ ਸਾਰਿਆਂ ਮਤਾਂ ਦਾ ਖੰਡਨ ਕਰਨਾ ਹੀ ਜਾਣਦੇ ਜਾਂ ਹੋਰ ਵੀ ਕੁਛ ਜਾਣਦੇ ਹੋ? ਕਬੀਰ ਜੀ ਕਹਿੰਦੇ, ਨਹੀਂ, ਮੈਂ ਸਾਰਾ ਕੁਝ ਜਾਣਦਾ। ਸਾਰੇ ਜਿੰਨੇ ਗ੍ਰੰਥ ਨੇ ਉਹਨਾਂ ਦੇ ਵਿੱਚ ਸਾਰ ਤੱਤ ਕੀ ਹੈ? ਰਾਮ ਨਾਮ ਜਪਣਾ ਲਿਖਿਆ ਨਾ। ਕਹਿੰਦੇ, ਹਾਂਜੀ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਕਹਿੰਦੇ, ਭਾਈ, ਮੈਂ ਤਾਂ ਰਾਜਾ ਜੋ ਪ੍ਰਕਾਸ਼ ਰੂਪ ਪਰਮਾਤਮਾ ਦੀ ਕਹਾਣੀ ਕਥਾ ਕਰਨੀ ਮਨ ਬਾਣੀ ਕਰਕੇ ਜਾਣੀ ਹੈ। ਭਾਈ, ਜਾਨੀ ਪਿਆਰਾ ਜੋ ਰਾਮ ਰਾਮ ਹੈ, ਪਰਮਾਤਮਾ ਰਾਜਾ ਰਾਮ ਹੈ, ਉਹਦੀ ਕਥਾ ਮੈਂ ਜਾਣ ਲਈ ਹੈ। ਤਰਵਰ ਏਕ ਅਨੰਤ ਡਾਰ ਸਾਖਾ ਪੋਹਪ ਪੱਤਰ ਰਸ ਭਰੀਆ। ਕਹਿੰਦੇ, ਸੰਸਾਰ ਰੂਪੀ ਇੱਕ ਤਰਵਰ ਭਾਵ ਬ੍ਰਿਕਸ਼ ਹੈ। ਅਨੰਤ ਹੁੰਦਾ ਬੇਅੰਤ ਪਰਮਾਤਮਾ, ਉਹਦਾ ਮੁੱਢ ਹੈ। ਜਾਂ ਇਉਂ ਕਹਿ ਲਓ, ਇੱਕ ਬੇਅੰਤ ਪਰਮਾਤਮਾ ਹੀ ਸ੍ਰੇਸ਼ਠ ਬ੍ਰਿਕਸ਼ ਹੈ। ਬ੍ਰਹਮਾ ਆਦਿ ਵੱਡੇ ਦੇਵਤੇ ਵੱਡੇ ਡਾਰ ਹੁੰਦਾ ਟਾਹਣੇ ਨੇ, ਛੋਟੇ ਛੋਟੇ ਦੇਵਤੇ ਸ਼ਾਖਾ ਟਾਹਣੀਆਂ ਨੇ, ਅਤੇ ਸੂਖਮ ਸਥੂਲ ਸਮੂਹ ਜੀਵ ਪੋਹਪ ਤੋਂ ਭਾਵ ਫੁੱਲ ਅਤੇ ਪੱਤਰ ਪੱਤੇ ਨੇ, ਕਰਮਾਂ ਧਰਮਾਂ ਰੂਪੀ ਫੁੱਲ ਨੇ ਅਤੇ ਜੀਵਾਂ ਰੂਪੀ ਪੱਤੇ ਨੇ, ਅਤੇ ਗਿਆਨ ਰੂਪ ਫਲ ਹੈ। ਇਹ ਸਾਰੇ ਇੱਕ ਚੇਤਨ ਦੇਵ ਰੂਪੀ ਰਸ ਨਾਲ ਭਰੇ ਹੋਏ ਨੇ। ਜਾਂ ਇਉਂ ਕਹਿ ਲਓ ਵੀ ਸੰਸਾਰ ਰੂਪ ਇੱਕ ਬ੍ਰਿਕਸ਼ ਹੈ ਅਤੇ ਅਨੰਤ ਲੋਕ ਜਾਂ ਬ੍ਰਹਿਮੰਡ ਇਹ ਡਾਰ ਟਾਹਣੇ ਨੇ, ਜਿਹੜੀਆਂ ਪੂਰੀਆਂ ਰੂਪ ਸ਼ਾਖਾ ਟਾਹਣੀਆਂ ਨੇ, ਦੇਵਤਿਆਂ ਰੂਪੀ ਇਹਦੇ 'ਚ ਫੁੱਲ ਨੇ, ਅਤੇ ਫਿਰ ਜੀਵਾਂ ਰੂਪ ਪੱਤਰ ਪੱਤੇ ਨੇ। ਇਹ ਸਾਰੇ ਚੇਤਨ ਸੱਤਾ ਰੂਪ ਰਸ ਨਾਲ ਭਰੇ ਹੋਏ ਨੇ। ਇਸ ਕਰਕੇ ਕਹਿੰਦੇ, ਬ੍ਰਹਮ ਰੂਪ ਇੱਕ ਬ੍ਰਿਕਸ਼ ਬ੍ਰਿਕਸ਼ ਜੇ ਮੰਨੀਏ ਤਾਂ ਅਨੰਤ ਈਸ਼ਵਰ ਡਾਰ ਭਾਵ ਟਾਹਣ ਹੈ, ਜਿਹੜਾ ਅਨੰਤ ਈਸ਼ਵਰ ਹੈ ਉਹਦੇ 'ਚ। ਬ੍ਰਹਮ ਰੂਪ ਤਾਂ ਬ੍ਰਿਕਸ਼ ਹੋ ਗਿਆ ਨਾ, ਅਨੰਤ ਈਸ਼ਵਰ ਮਾਇਆ ਸੰਯੁਕਤ ਜਿਹੜਾ, ਤਿੰਨੇ ਗੁਣਾਂ ਰੂਪ ਛੋਟੀਆਂ ਟਾਹਣੀਆਂ ਨੇ, ਉਪਾਸ਼ਨਾ ਰੂਪੀ ਫੁੱਲ ਨੇ, ਕਰਮਾਂ ਰੂਪੀ ਪੱਤੇ ਨੇ ਰਸ ਭਰੀਆ, ਅਤੇ ਗਿਆਨ ਰੂਪ ਰਸ ਨਾਲ ਭਰੇ ਹੋਏ ਨੇ। ਸਰੀਰ ਰੂਪ ਇੱਕ ਦਰਖਤ ਜੇ ਮੰਨ ਲਈਏ ਤਾਂ ਬੇਅੰਤ ਨਾੜੀਆਂ ਇਹ ਟਾਹਣੀਆਂ ਨੇ ਇਹਦੇ 'ਚ, ਅਤੇ ਹੋਰ ਜਿਹੜੇ ਮੋਟੇ ਹੱਡ ਨੇ ਇਹ ਡਾਰ ਭਾਵ ਟਾਹਣ ਨੇ ਵੱਡੇ ਵੱਡੇ। ਹਿਰਦਾ ਕਮਲ ਪੋਹਪ ਭਾਵ ਫੁੱਲ ਹੈ। ਸਰੀਰ ਵਿੱਚ ਜਿਹੜੇ ਛੇ ਚੱਕਰ ਨੇ, ਪੱਤੇ ਨੇ, ਇਹ ਸਭ ਪ੍ਰਾਣਾ ਰੂਪ ਰਸ ਨਾਲ ਭਰੇ ਹੋਏ ਨੇ। ਇਹ ਅੰਮ੍ਰਿਤ ਕੀ ਬਾੜੀ ਹੈ ਰੇ, ਤਿੰਨ ਹਰ ਪੂਰੈ ਕਰੀਆ। ਗਿਆਨਵਾਨਾਂ ਦੀ ਦ੍ਰਿਸ਼ਟੀ ਵਿੱਚ ਇਹ ਸੰਸਾਰ ਅੰਮ੍ਰਿਤ ਦੀ ਬਾੜੀ ਭਾਵ ਬਗੀਚੀ ਹੈ, ਉਸ ਪੂਰਨ ਹਰੀ ਨੇ ਪੈਦਾ ਕੀਤੀ ਹੈ। ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਇਹ ਭਾਈ, ਜਾਣਨੇ ਯੋਗ ਰਾਜਾ ਰਾਮ ਦੀ ਕਹਾਣੀ ਕਥਾ ਮੈਂ ਜਾਣਨਾ ਕੀਤੀ ਆ, ਜੋ ਰਮਿਆ ਹੋਇਆ ਰਾਮ ਪਰਮੇਸ਼ਰ ਆ ਸਾਰੇ ਕਿਤੇ ਵਿਆਪਕ। ਸੋ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਇਹ ਫਰਮਾਇਆ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ, ਕਹੂ ਹਰ ਸਮਾਨ ਨਹੀਂ ਰਾਜਾ। ਅੰਤਰ ਜੋਤ ਰਾਮ ਪਰਗਾਸਾ, ਗੁਰਮੁਖ ਬਿਰਲੈ ਜਾਨੀ ਰਹਾਓ। ਸਾਰਿਆਂ ਅੰਦਰ ਜੋਤੀ ਸਰੂਪ ਰਾਮ ਪਰਮੇਸ਼ਰ ਰਮਿਆ ਹੋਇਆ, ਹਿਰਦੇ 'ਚ ਪ੍ਰਕਾਸ਼ ਰਿਹਾ ਹਰੇਕ ਵਿੱਚ, ਪਰ ਇਹ ਗੱਲ ਕਿਸੇ ਵਿਰਲੇ ਹੀ ਗੁਰਮੁਖ ਨੇ ਜਾਣੀ ਹੈ। ਭਵਰ ਏਕ ਪੋਹ ਪਰਸ ਬੀਧਾ, ਬਾਰਹਿ ਲੇ ਉਰ ਧਰਿਆ। ਸੋ ਭਾਵ ਅਰਥ ਇਹ ਕਿ ਏਕ ਜਿਹੜਾ ਹੁੰਦਾ ਨਾ, ਇੱਕ ਅੱਧਾ ਭਾਵ ਕਿ ਵਿਰਲੇ ਜਗਿਆਸੂ ਰੂਪ ਭੰਵਰਾ ਪੋਹ ਪਰਸ ਹੁੰਦਾ, ਫੁੱਲਾਂ ਦੇ ਰਸ ਜਾਂ ਭਾਵ ਕਹਿਣ ਤੋਂ ਚੇਤਨ ਦੇਵ ਦੇ ਆਨੰਦ ਵਿੱਚ ਬੀਧਾ ਹੁੰਦਾ, ਮਿਲਿਆ ਹੋਇਆ। ਪਰ ਜਿਹਨੇ ਪਹਿਲਾਂ 12 ਅੱਖਰਾਂ ਓਮ ਨਮੋ ਭਗਵਤੇ ਵਾਸੁਦੇਵਾ ਵਾਲੇ ਮੰਤਰ ਨੂੰ ਆਪਣੇ ਹਿਰਦੇ 'ਚ ਧਾਰਨਾ ਕੀਤਾ ਹੋਵੇ, ਹੁਣ ਇਹਦਾ ਅਰਥ ਇਉਂ ਚੱਲਣਾ ਨਾ, ਬਾਰ ਹੈ ਲੇ ਔਰ ਧਰਿਆ। ਇਸ ਪ੍ਰਕਾਰ ਇਹ 12 ਅੱਖਰਾਂ ਜਾਪ ਉਹਨਾਂ ਪੰਡਤਾਂ ਨੂੰ ਦੱਸਦੇ ਨੇ, ਫਿਰ ਸਿੱਧੇ ਤੌਰ 'ਤੇ ਉਹਨਾਂ ਨੂੰ ਰਾਮ ਦਾ ਜਾਪ ਦੱਸਣਗੇ। ਕਹਿੰਦੇ, ਇਸ ਓਮ ਨਮੋ ਭਗਵਤੇ ਵਾਸੁਦੇਵਾ ਵਾਲੇ ਮੰਤਰ ਨੂੰ ਆਪਣੇ ਹਿਰਦੇ 'ਚ ਧਾਰਨਾ ਕੀਤਾ, ਫਿਰ ਹੁਣ ਅੱਗੇ ਗਿਣਤੀ ਜੋ ਦਿੱਤੀ ਹੋਈ ਹੈ, ਸੋਰ ਹੈ ਮੱਧੇ ਪਵਨ ਝਕੋਰਿਆ, ਆਕਾਸੇ ਫਰ ਫਰਿਆ। ਫਿਰ ਕਹਿੰਦੇ ਪੰਡਤੋ, ਤੁਹਾਡਾ ਜਿਹੜਾ 16 ਨਾਮਾਂ ਵਾਲਾ ਮੰਤਰ ਹੈ, ਹਰੇ ਰਾਮ ਹਰੇ ਰਾਮ, ਰਾਮ ਰਾਮ ਹਰੇ ਹਰੇ, ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ, ਇਹਦੇ ਵਾਲੇ ਮੰਤਰ ਵਿੱਚ ਆਪਣੇ ਪਵਨ ਹੁੰਦਾ ਸਵਾਸਾਂ ਨੂੰ ਝਕੋਰਿਆ, ਤਦਾਕਾਰ ਕੀਤਾ, ਉਹਨੂੰ ਹਿਰਦੇ ਰੂਪ ਆਕਾਸ਼ ਵਿੱਚ ਜਿਹੜਾ ਨਾ ਚੇਤਨ ਦੇਵ ਰੂਪੀ ਫਰ ਫਰਿਆ, ਫਰ ਹੁੰਦਾ ਫਲ, ਫਰਿਆ ਹੁੰਦਾ ਪ੍ਰਾਪਤ ਹੋਇਆ, ਹੁਣ ਆਪਣੇ 'ਚ ਆ ਗਿਆ ਅੰਤਰੀ ਭਾਵ ਇਹਦਾ। ਭਵਰ ਏਕ ਪੋਹ ਪਰਸ ਬੀਧਾ, ਕਹਿੰਦੇ ਇੱਕ ਅੱਧਾ ਭਾਵ ਕੋਈ ਬਿਰਲੇ ਜਗਿਆਸੂ ਰੂਪ ਭੰਵਰਾ ਪੋਹ ਪਰਸ, ਫੁੱਲਾਂ ਦੇ ਰਸ ਕੌਣ ਹੈ, ਚੇਤਨ ਦੇਵ ਦੇ ਆਨੰਦ ਵਿੱਚ ਤਦਾਕਾਰ ਹੋਇਆ, ਪਰ ਜਿਹਨੇ ਪਹਿਲੇ 12 ਲੇ ਔਰ ਧਰਿਆ, 12 ਅੱਖਰਾਂ ਜਿਹੜਾ ਮੰਤਰ ਹੈ, ਕਹਿੰਦੇ ਉਹ ਧਾਰਨ ਕੀਤਾ ਹਿਰਦੇ ਦੇ ਵਿੱਚ, ਇਹ ਸਿਰਫ ਅੱਖਰਾਂ ਕਰਕੇ ਹੀ ਲਾਉਣਾ ਪਿਆ। 12 ਅੱਖਰਾਂ ਮੰਤਰ ਜਿਵੇਂ ਦੱਸਦੇ ਨੇ, ਇੱਕ ਓ ਅੰਕਾਰ, ਸਤਿ ਨਾਮ, ਗੁਰ ਪ੍ਰਸਾਦ, ਇਹ ਕੁੱਲ 12 ਅੱਖਰ ਬਣ ਜਾਂਦੇ ਨੇ। ਇੱਕ ਪਹਿਲਾਂ ਇੱਕ ਗਿਣਨਾ ਓਂਕਾਰ, ਦੂਜਾ ਸੱਸਾ ਤੱਤਾ ਨੰਨਾ ਮੰਮਾ ਗੱਗੇ ਔਂਕੜ, ਫਿਰ ਰਾਰਾ ਪੱਪਾ ਰਾਰਾ ਸੱਸੇ ਕੰਨਾਂ ਦੱਦੇ ਸਿਹਾਰੀ ਪ੍ਰਸਾਦ, ਇਸ ਤਰ੍ਹਾਂ 12 ਅੱਖਰ ਬਣ ਗਏ। ਕਹਿੰਦੇ 12 ਅੱਖਰ ਵਾਲੇ ਮੰਤਰ ਨੂੰ ਆਪਣੇ ਹਿਰਦੇ ਧਾਰਨਾ ਕੀਤਾ ਭਾਵੇ ਦੇ ਸਿਧਾਂਤ ਨੂੰ, ਫਿਰ ਸੋਰੈ ਮੱਧੇ ਪਵਨ ਝਕੋਰਿਆ 16 ਨਾਮਾਂ ਵਾਲਾ, ਫਿਰ ਇੱਕ ਓਅੰਕਾਰ, ਫਿਰ ਆਕਾਰ ਓਕਾਰ ਮਕਾਰ ਪੁਨ ਅਰਧ ਬਿਨ ਬਿੰਦ ਪਹਿਚਾਨ, ਚਾਰੋਂ ਕੋ ਸਮੁਦਾਏ ਜੋ ਸੋ ਓਅੰਕਾਰ ਅਰਥ ਪਹਿਚਾਨ। ਫਿਰ ਇਹਦੇ ਵਿੱਚ ਆਉਂਦਾ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ। ਇੱਥੇ ਤੱਕ ਇਹ ਕੁੱਲ ਫਿਰ 16 ਬਣਦੇ ਨੇ, ਪਹਿਲੇ ਵਿੱਚੋਂ ਲੈਣੇ ਨੇ ਜਿਹੜੇ ਇਹ ਚਾਰੋਂ ਕੋ ਸਮੁਦਾਏ ਜੋ ਸੋ ਓਅੰਕਾਰ ਅਰਥ ਬਣਦਾ ਕਿ ਉਹਦੇ 'ਚ ਇੱਕ ਓਅੰਕਾਰ 'ਚ ਚਾਰ ਨਿਕਲਦੇ ਨੇ, ਆਕਾਰ ਓਕਾਰ ਮਕਾਰ ਫਿਰ ਅਰਧ ਬਿੰਦ ਪਹਿਚਾਨ, ਇਹ ਚਾਰ ਹੋ ਗਏ। ਅੱਗੇ ਪੰਜਵਾਂ ਸੱਤ, ਛੇਵਾਂ ਨਾਮ, ਸੱਤਵਾਂ ਕਰਤਾ, ਅੱਠਵਾਂ ਪੁਰਖ, ਨੌ ਨਿਰਭਉ, ਦਸਵਾਂ ਨਿਰਵੈਰ, ਗਿਆਰਵਾਂ ਅਕਾਲ, ਬਾਰਵਾਂ ਮੂਰਤ, ਤੇਰਵਾਂ ਅਜੂਨੀ, ਚੌਦਵਾਂ ਸੈਭੰਗ, ਪੰਦਰਵਾਂ ਗੁਰ ਅਤੇ ਸੋਲਵਾਂ ਪ੍ਰਸਾਦ। ਇਹ ਵਾਲੇ ਮੰਤਰ ਵਿੱਚ ਆਪਣੇ ਸਵਾਸਾਂ ਨੂੰ ਤਦਾਕਾਰ ਕੀਤਾ, ਉਹਨੂੰ ਹਿਰਦੇ ਆਕਾਸ਼ ਵਿੱਚ ਚੇਤਨ ਦੇਵ ਰੂਪੀ ਫਲ ਫਰਿਆ, ਫਲ ਪ੍ਰਾਪਤ ਹੋਇਆ। ਇਹ ਆਪਾਂ ਤਾਂ ਦੱਸਿਆ, ਕਈ ਵਾਰ ਬਾਹਰਲੇ ਮੱਤ ਵਾਲੇ ਕਹਿੰਦੇ ਤੁਹਾਡੇ ਕੋਲ ਤਾਂ ਇੰਨੇ ਅੱਖਰ ਵਾਲਾ ਮੰਤਰ ਨਹੀਂ ਹੈਗਾ, ਸਾਡੇ ਕੋਲ ਹੈਗਾ। ਇਹ ਜਦੋਂ ਉਹਨਾਂ ਨਾਲ ਚਰਚਾ ਹੁੰਦੀ ਹੈ, ਇਹ ਆਮ ਸੰਗਤ ਨੂੰ ਨਹੀਂ ਆਪਾਂ ਸੁਣਾਉਂਦੇ ਵੈਸੇ, ਪਰ ਜਦੋਂ ਕਦੇ ਚਰਚਾ ਹੁੰਦੀ ਹੈ, ਵਿਦਵਾਨਾਂ ਦੀ ਵਿਦਵਾਨਾਂ ਨਾਲ ਟੱਕਰ ਹੁੰਦੀ ਹੈ, ਫਿਰ ਉਦੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ। ਜਾਂ ਤੀਸਰਾ ਭਾਵ ਇਹ ਵੀ ਹੋਇਆ ਕਿ ਬਾਰ ਹੈ ਲੇ ਔਰ ਧਰਿਆ, 12 ਵੇਰ ਓਅੰ ਸੋਹੰ ਮੰਤਰ ਨੂੰ ਲੈ ਕੇ ਜਿਹਨੇ ਦਸਵੇਂ ਦੁਆਰ ਵਿੱਚ ਪੁਰਾਣਾਂ ਨੂੰ ਟਿਕਾਇਆ, ਇਹ ਹੁਣ ਉਹਨਾਂ ਨੂੰ ਹੀ ਦੱਸ ਰਹੇ ਨੇ, ਆਪ ਨਾ ਕਰਨ ਲੱਗ ਜਾਓ ਕਿਤੇ। ਫਿਰ ਸੋ ਰਹਿ ਮੱਧੇ ਪਵਨ ਝਕੋਰਿਆ, 16 ਵੇਰੀ ਓਂ ਸੋਹੰ ਮੰਤਰ ਨੂੰ ਉਚਾਰ ਕੇ ਦਸਵੇਂ ਦੁਆਰ ਪੁਰਾਣਾਂ ਨੂੰ ਝਕੋਰਿਆ ਭਾਵ ਤਦਾਕਾਰ ਕੀਤਾ ਟਿਕਾਇਆ, ਉਸ ਨੂੰ ਫਿਰ ਆਕਾਸੇ ਹੁੰਦਾ ਚਿਦਾਕਾਸ਼ ਰੂਪੀ ਫਲ ਫਰਿਆ ਪ੍ਰਾਪਤ ਹੋਇਆ, ਫਲ ਮਿਲਿਆ। ਜਾਂ ਇਉਂ ਸਮਝ ਲਓ ਬਾਰ ਹੈ ਲੇ ਔਰ ਧਰਿਆ, 12 ਪੰਖੜੀਆਂ ਵਾਲੇ ਹਿਰਦੇ ਕਮਲ ਵਿੱਚ ਪਹਿਲੇ ਜਿਹਨੇ ਪ੍ਰਾਣਾਂ ਨੂੰ ਧਾਰਨਾ ਕੀਤਾ, ਸੋ ਰਹਿ ਮੱਧੇ ਪਵਨ ਝਕੋਰਿਆ, ਫਿਰ 16 ਪੰਖੜੀਆਂ ਵਾਲੇ ਦਸਵੇਂ ਦੁਆਰ ਵਿੱਚ ਪ੍ਰਾਣਾਂ ਨੂੰ ਝਕੋਰਿਆ, ਚਾੜਨਾ ਕੀਤਾ, ਉਹਨੂੰ ਚਿਦਾਕਾਸ਼ ਰੂਪੀ ਫਲ ਫਰਿਆ, ਫਲ ਜਿਹੜਾ ਸੀ ਪ੍ਰਾਪਤ ਹੋਇਆ। ਜਾਂ ਇਉਂ ਸਮਝ ਲਓ 10 ਇੰਦਰੀਆਂ ਅਤੇ ਮਨ ਬੁੱਧੀ ਇਹਨਾਂ 12 ਨੂੰ ਜਿਹਨੇ ਹਿਰਦੇ 'ਚ ਵੱਸ ਕਰਕੇ ਧਰਿਆ ਅਤੇ ਸੋਰਾ ਹੁੰਦਾ 16, 16 ਕਿਹੜੇ? 5 ਸੱਤ ਸੰਤੋਖ ਧੀਰਜ ਧਰਮ ਵਿਚਾਰ ਅਤੇ 5 ਤੱਤਾਂ ਦੀ ਰਹਿਣੀ, ਅਸੰਗਤਾ ਸਮਤਾ ਪ੍ਰਕਾਸ਼ਤਾ ਸ਼ੀਤਲਤਾ ਅਤੇ ਧੀਰਜਤਾ, ਅਤੇ 4 ਸਾਧਨ ਜਿਹੜੇ ਵਿਰਾਗ ਵਿਵੇਕ ਖੜਸਮਤੀ ਮੋਖ ਇੱਛਾ ਅਤੇ ਤੱਤਵੰਗ ਦਾ ਸੋਧਨ ਅਤੇ ਬ੍ਰਹਮ ਗਿਆਨ। ਇਹਨਾਂ 16 ਵਿੱਚ ਆਪਣੇ ਸਵਾਸਾਂ ਨੂੰ ਮਿਲਾਇਆ, ਉਹਨੂੰ ਚੇਤਨ ਦੇਵ ਰੂਪੀ ਫਲ ਫਰਿਆ, ਉਹਨੂੰ ਫਲ ਪ੍ਰਾਪਤ ਹੋਇਆ। ਜਾਂ ਇਉਂ ਸਮਝ ਲਓ 12 ਲੈ ਔਰ ਧਰਿਆ, ਜਿਨ੍ਹਾਂ ਨੇ 12 ਬਾਹਰ ਜਾਂਦੇ ਮਨ ਨੂੰ ਲੈ ਕੇ ਹਿਰਦੇ 'ਚ ਧਾਰਨ ਕੀਤਾ, ਭਾਵ ਅੰਤਰਮੁਖ ਕੀਤਾ ਜਿਨ੍ਹਾਂ ਨੇ, ਸੋਰੈ ਮੱਧੇ ਪਵਨ ਝਕੋਰਿਆ, ਪਰਮਾਤਮਾ ਵਿੱਚ ਆਪਣੇ ਪਵਨ ਹੁੰਦਾ ਸਵਾਸਾਂ ਨੂੰ ਝਕੋਰਿਆ ਮਿਲਾਇਆ, ਜਿਨ੍ਹਾਂ ਨੂੰ ਆਕਾਸ਼ੇ ਫਰ ਫਰਿਆ, ਚੇਤਨ ਦੇਵ ਰੂਪੀ ਫਲ ਪ੍ਰਾਪਤ ਹੋਇਆ। ਇਸ ਕਰਕੇ ਸੋਰਹਿ, ਇਹ ਹੁਣ ਸੋਰਹਿ ਵੱਖਰਾ ਵੱਖਰਾ ਕਰ ਦੇਣਾ, ਉਹ ਪੁਰਸ਼ ਜਨਮ ਮਰਨ ਤੋਂ ਰਹਿਤ ਹੋ ਗਏ। ਹੁਣ ਫੇਰ ਸਪਸ਼ਟ ਕਰਦੇ ਨੇ ਅੱਗੇ, ਸਹਿਜ ਸੁਨ ਇੱਕ ਬਿਰਵਾ ਉਪਜਿਆ, ਧਰਤੀ ਜਲ ਹਰ ਸੋਖਿਆ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਨੇ, ਸਹਿਜ ਸੁਨ ਇੱਕ ਬਿਰਵਾ ਉਪਜਿਆ, ਧਰਤੀ ਜਲ ਹਰ ਸੋਖਿਆ। ਇਹ ਅਲੱਗ ਅਲੱਗ ਵੀ ਹੈ, ਇਕੱਠਾ ਵੀ। ਜਲ ਹਰ ਮੁੱਖ ਪਾਠ ਹੈ ਤੇ ਜਲ ਹਰ ਦੂਜੇ ਅਰਥ ਵਿੱਚ ਹੋਊਗਾ। ਕਹਿੰਦੇ ਸਹਿਜ ਭਾਵ ਸੁਭਾਵਕ ਹੀ ਇੱਕ ਅਫੁਰ ਪਰਮਾਤਮਾ ਰੂਪੀ ਬਿਰਵਾ ਉਪਜਿਆ। ਬਿਰਵਾ ਹੁੰਦਾ ਇੱਕ ਬ੍ਰਿਕਸ਼ ਪ੍ਰਗਟ ਹੋਇਆ, ਸਹਿਜ ਸੁਭਾਵਕ ਪਰਮਾਤਮਾ ਰੂਪ। ਤਾਂ ਅਧਿਕਾਰੀ ਪੁਰਸ਼ ਦੀ ਬੁੱਧੀ ਰੂਪੀ ਧਰਤੀ 'ਚੋਂ ਹਰ ਹੁੰਦਾ ਅਨੇਕ ਪ੍ਰਕਾਰ ਦੇ ਪਦਾਰਥਾਂ ਦੀਆਂ ਵਾਸ਼ਨਾ ਰੂਪੀ ਜਲ, ਜਿਹੜਾ ਸੋਖਿਆ ਗਿਆ ਉਹਦੇ ਵਿੱਚੋਂ। ਜਲ ਹਰ, ਜਲ ਹਰ, ਇਸ ਪ੍ਰਕਾਰ ਜਿਹੜਾ ਨਹੀਂ ਜਲ ਪਾਣੀ, ਹਰ ਹੁੰਦਾ ਸੋਖਣਾ। ਅਤੇ ਇਸੇ ਪ੍ਰਕਾਰ ਬਚਨ ਕਰਦੇ ਨੇ ਕਿ ਬੁੱਧੀ ਦੇ ਅੰਦਰੋਂ ਇਹ ਜਿਹੜਾ ਪਦਾਰਥਾਂ ਰੂਪੀ ਜਲ ਸੁਕਾ ਦਿੱਤਾ, ਜਲ ਹਰ ਸੋਖਿਆ, ਪਦਾਰਥਾਂ ਦਾ ਜਲ। ਤਾਂ ਇਸੇ ਪ੍ਰਕਾਰ ਜਲ ਹਰ, ਪੁਰਸ਼ ਦੀ ਬੁੱਧੀ ਰੂਪ ਧਰਤੀ 'ਚੋਂ ਹਰ ਹੁੰਦਾ ਅਨੇਕ ਪ੍ਰਕਾਰ ਦੇ ਪਦਾਰਥਾਂ ਦੀਆਂ ਵਾਸ਼ਨਾ ਰੂਪ ਜਲ ਸੁੱਕ ਗਿਆ। ਕਹਿ ਕਬੀਰ ਹਉ ਤਾਕਾ ਸੇਵਕ ਜਿਨ ਇਹੋ ਬਿਰਵਾ ਦੇਖਿਆ। ਕਬੀਰ ਜੀ ਕਹਿੰਦੇ ਪੰਡਿਤ ਜੀ ਮੈਂ ਤਾਂ ਉਹਦਾ ਦਾਸ ਹੈ ਜਿਨ੍ਹਾਂ ਨੇ ਇਸ ਪ੍ਰਕਾਰ ਦਾ ਪਰਮਾਤਮਾ ਰੂਪੀ ਬਿਰਵਾ ਪਾਪ ਬ੍ਰਿਕਸ਼ ਦੇਖਿਆ। ਤੁਸੀਂ ਦੇਖਿਆ? ਕਹਿੰਦੇ ਨਾ ਜੀ। ਸੋ ਇਸ ਪ੍ਰਕਾਰ ਕਬੀਰ ਜੀ ਨੂੰ, ਕਿਉਂਕਿ ਬ੍ਰਹਮ ਗਿਆਨੀ ਦੇਖਣ ਨੂੰ ਬਾਹਰੋਂ ਸਿੱਧੇ ਸਾਧੇ ਲੱਗਦੇ ਹੁੰਦੇ ਨੇ, ਅਗਲਾ ਸਮਝਦੇ ਤਾਂ ਅਨਪੜ੍ਹ ਜਿਹਾ ਇਹਨੂੰ ਘੇਰਾ ਪਾ ਲਈਏ, ਪਰ ਜਦੋਂ ਲੱਗ ਗਏ ਆਉਂਦੇ ਫਿਰ ਜਾਨ ਛਡਾਉਣੀ ਔਖੀ ਹੋ ਗਈ। ਇਸ ਪ੍ਰਕਾਰ ਅੱਗੇ ਬਚਨ ਫਰਮਾਉਂਦੇ ਹਨ, ਸੱਤਵੇਂ ਸ਼ਬਦ ਦੇ ਵਿੱਚ ਪਾਵਨ ਬਚਨ ਜਿਸ ਪ੍ਰਕਾਰ। ਸੋ ਇਹਦੀ ਉਥਾਨਕਾ ਵੀ, ਇੱਕ ਯੋਗੀ ਨੇ ਆ ਕੇ ਆਪਣੇ ਯੋਗ ਭੇਖ ਦੀ ਕਾਫ਼ੀ ਤਾਰੀਫ ਕੀਤੀ, ਕਬੀਰ ਜੀ ਨੂੰ ਕਿਹਾ ਵੀ ਤੁਸੀਂ ਵੀ ਯੋਗੀ ਬਣ ਜਾਓ। ਕਬੀਰ ਜੀ ਕਹਿਣ ਲੱਗੇ ਬਾਹਰ ਭੇਖ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਤੋ ਅੰਤਰੀਵ ਯੋਗ ਭੇਖ ਅਸੀਂ ਧਾਰਿਆ ਹੀ ਹੋਇਆ, ਜੇ ਤੇਰੇ ਦਿਲ ਵਿੱਚ ਇੱਛਾ ਤਾਂ ਤੂੰ ਅੰਤਰੀਵ ਭੇਖ ਧਾਰਨਾ ਕਰ, ਤੂੰ ਬਾਹਰੋਂ ਭੇਖ ਧਾਰਿਆ। ਯੋਗੀ ਕਹਿਣ ਲੱਗਿਆ ਜੀ ਅੰਤਰੀਵ ਯੋਗ ਕਿਹੜਾ, ਅਸੀਂ ਤਾਂ ਬਾਹਰ ਕੱਪੜੇ ਪਾਏ ਹੋਏ ਨੇ, ਅਸੀਂ ਤਾਂ ਇਹਨੂੰ ਯੋਗ ਸਮਝਦੇ ਹਾਂ। ਕਬੀਰ ਜੀ ਕਹਿੰਦੇ ਆ ਤੈਨੂੰ ਮੈਂ ਅੰਤਰੀਵ ਯੋਗ ਦੱਸਦਾ ਕਿਹੜਾ ਹੁੰਦਾ। ਮੁੰਦਰਾ ਮੋਨ ਦਇਆ ਕਰ ਝੋਲੀ ਪੱਤਰਕਾ ਕਰੋ ਵਿਚਾਰ ਰੇ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ ਕਿ ਰੇ ਤੋਂ ਭਾਵ ਹੈ ਜੋਗੀ, ਅੰਦਰੋਂ ਬਾਹਰੋਂ ਜਿਹੜਾ ਮੋਨ ਹੈ ਨਾ, ਚੁੱਪ ਰੱਖਣੀ ਹੈ, ਇਹ ਦੋ ਮੁੰਦਰਾ ਪਾਓ। ਇਹ ਮਹਾਰਾਜ ਨੇ ਕਿਹਾ ਨਾ ਚੁੱਪ ਹੈ ਚੁੱਪ ਨਾ ਹੋ ਬਈ, ਜੇ ਲਾਏ ਰਹਾ ਲਿਵਤਾਰ। ਚੁੱਪ ਹੈ ਬਾਹਰੋਂ ਮੂੰਹ ਚੁੱਪ ਰੱਖਣ ਨਾਲ, ਅੰਦਰੋਂ ਮਨ ਨਹੀਂ ਚੁੱਪ ਹੁੰਦਾ, ਭਾਵੇਂ ਜਿੰਨੀ ਮਰਜ਼ੀ ਤੇਲ ਧਾਰਾ ਵੱਤ ਸਮਾਧੀ ਲਾ ਕੇ ਬੈਠਾ ਰਹੇ, ਬਾਹਰੋਂ ਦੇਖਣ ਤਾਂ ਲੱਗਦਾ ਐਨ ਇਕਾਂਤ ਬੈਠਾ ਚੁੱਪ, ਪਰ ਅੰਦਰ ਮੋਨੀ ਹੋਏ ਬੈਠਾ, ਇਕਾਂਤੀ ਹਿਰਦਾ ਕਲਪਨ ਗਾਠਾ। ਹੁਣ ਇੱਥੇ ਉਹੀ ਬਚਨ ਆਇਆ, ਕਹਿੰਦੇ ਅੰਦਰੋਂ ਬਾਹਰੋਂ ਮੋਨ ਜਿਹੜੀ ਚੁੱਪ ਰੱਖਣੀ, ਇਹ ਦੋ ਮੁੰਦਰਾਂ ਪਾਓ। ਬਾਹਰੋਂ ਤਾਂ ਚੁੱਪ ਕਰਕੇ ਬਹਿ ਗਏ, ਤਾਂ ਅੰਦਰ ਮਨ ਤੇਰਾ ਰੌਲਾ ਪਾਈ ਜਾਂਦਾ, ਸੰਕਲਪ ਤੇ ਵਿਕਲਪ ਦੂਰ ਕਰ, ਫਿਰ ਸਾਰਿਆਂ ਜੀਵਾਂ ਤੇ ਦਇਆ ਕਰਨੀ, ਇਹ ਝੋਲੀ ਕਰੋ। ਇਹ ਝੋਲੀ ਚੁੱਕੀ ਫਿਰਦਾ ਜਿਹੜੀ ਬਾਹਰ, ਤੇ ਜੀਆਂ ਤੇ ਵੀ ਦਇਆ ਕਰਿਆ ਕਰੋ ਨਾ। ਸੱਤ ਅਸੱਤ ਦਾ ਵਿਚਾਰ ਕਰਨਾ, ਇਹ ਪੱਤਰ ਹੁੰਦਾ ਭਾਂਡਾ, ਤੇ ਜਿਹੜੀ ਜੋਗੀਆਂ ਕੋਲ ਚਿੱਪੀ ਫੜੀ ਹੁੰਦੀ ਹੈ, ਕਹਿੰਦੇ ਉਹ ਚਿੱਪੀ ਹੁੰਦੀ ਹੈ ਜਿਹੜਾ ਸੱਤ ਤੇ ਅਸੱਤ ਦਾ ਨਿਰਣਾ ਕਰਨਾ ਬਹਿ ਕੇ। ਖਿੰਤਾ ਇਹੋ ਤਨ ਸੀ ਜਾਓ ਆਪਣਾ ਨਾਮ ਕਰੋ ਆਧਾਰ ਰੇ। ਕਹਿੰਦੇ ਰੇ ਤੋਂ ਭਾਵ ਹੈ ਜੋਗੀ, ਆਪਣੇ ਤਨ ਨੂੰ ਗੁਰਾਂ ਦੀ ਸੇਵਾ ਵਿੱਚ ਜੋੜਨਾ, ਇਹੀ ਖਫਣੀ ਸਿਆਉਣਾ ਕਰੋ। ਖਿੰਥਾ ਤੇ ਸਤ ਨਾਮ ਦਾ ਆਧਾਰ ਆਸਰਾ ਲੈਣਾ, ਇਹ ਬੈਰਾਗਣ ਪੜ੍ਹਨੀ ਕਰੋ। ਐਸਾ ਯੋਗ ਕਮਾਵ ਹੋ ਜੋਗੀ, ਜਪ ਤਪ ਸੰਜਮ ਗੁਰਮੁਖ ਭੋਗੀ ਰਹਾਓ। ਇਹ ਜੋਗੀ ਇਸ ਤਰ੍ਹਾਂ ਦੇ ਅੰਤਰੀਵ ਯੋਗ ਭੇਖ ਨੂੰ ਧਾਰਨਾ ਕਰੋ, ਰਾਮ ਨਾਮ ਉਚਾਰਨ ਰੂਪ ਜਿਹੜੀ ਆ ਨਾ ਜਪ, ਚਿੱਤ ਬਿਰਤੀ ਦੀ ਇਕਾਗਰਤਾ ਰੂਪ ਤਪ, ਤੇ ਇੰਦਰੀਆਂ ਦਾ ਦਮਨ ਕਰਨ ਰੂਪ ਸੰਜਮ, ਇਤਿਆਦਿਕ ਸਾਰੇ ਸਾਧਨਾਂ ਨੂੰ ਚੇਲੇ ਬਣਾਓ, ਅਤੇ ਗੁਰਾਂ ਦੁਆਰੇ ਬ੍ਰਹਮਾਨੰਦ ਰੂਪੀ ਭੋਜਨ ਨੂੰ ਭੋਗੀ ਭਾਵ ਛਕੋ। ਪਿੱਛੇ ਜਦੋਂ ਸਿੱਧ ਗੋਸ਼ਟ ਦੀ ਹੁਣ ਕਥਾ ਹੋਈ ਸੀ, ਉਹਦੇ 'ਚ ਇਹੀ ਚੀਜ਼ ਆਈ ਸੀ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਤੁਹਾਡੇ ਨਾਲ ਚੇਲਾ ਤਾਂ ਕੋਈ ਦੀਂਦਾ ਨਹੀਂ। ਮਹਾਰਾਜ ਕਹਿੰਦੇ ਆਹ ਦੇਖ, ਜਪ ਤਪ ਸੰਜਮ ਸੰਤੋਖ ਦਇਆ ਧਰਮਚਾਰ ਸਭ ਚੇਲੇ ਹੀ ਨੇ। ਸੋ ਇਸ ਪ੍ਰਕਾਰ ਮਹਾਰਾਜ ਨੇ ਉੱਥੇ ਜਵਾਬ ਦਿੱਤਾ ਸੀ। ਬੁੱਧ ਵਿਭੂਤ ਚੜਾਵੋ ਆਪਣੀ ਸਿੰਘੀ ਸੁਰਤ ਮਿਲਾਈ। ਆਪਣੀ ਬੁੱਧੀ ਪਰਮੇਸ਼ੁਰ ਅਰਪਣ ਕਰਨੀ, ਇਹੀ ਵਿਭੂਤੀ ਲਾਉਣੀ ਕਰੋ, ਪਰਮੇਸ਼ੁਰ ਦੇ ਅਰਪਣ ਕਰੋ ਆਪਣੀ ਬੁੱਧੀ ਨੂੰ, ਇਹੀ ਸਰੀਰ ਦੇ ਉੱਤੇ ਸਵਾਹ ਮਲਣੀ ਕਰੋ। ਸੁਰਤ ਹੁੰਦੀ ਗਿਆਤ, ਸੋ ਰੱਤ ਹੁੰਦੀ ਸ੍ਰੇਸ਼ਟ ਪ੍ਰੀਤੀ ਪਰਮਾਤਮਾ ਨਾਲ ਮਿਲਾਉਣੀ ਹੈ, ਇਹੀ ਸਿੰਘੀ ਵਜਾਉਣਾ ਕਰੋ ਜਿਹੜੀ ਪਰਮਾਤਮਾ ਨਾਲ ਸ੍ਰੇਸ਼ਟ ਪ੍ਰੀਤੀ ਲਾਉਣੀ ਹੈ। ਸੁਰਤ ਜੋੜਨੀ ਜਿਹੜੀ, ਉਹਦੇ 'ਚ ਇਹੀ ਸਿੰਘੀ ਹੁੰਦੀ ਹੈ। ਕਰ ਬੈਰਾਗ ਫਿਰੋ ਤਨ ਨਗਰੀ, ਮਨ ਕੀ ਕਿੰਗੁਰੀ ਬਜਾਈ। ਸਾਰਿਆਂ ਵੱਲੋਂ ਵਿਰਾਗ ਧਾਰ ਕੇ ਫਿਰ ਸਵੈ ਸਰੂਪ ਦੇ ਜਾਣਨ ਵਾਸਤੇ ਤਨ ਹੁੰਦਾ ਮਨੁੱਖਾ ਦੇਹ ਰੂਪੀ ਨਗਰੀ ਵਿੱਚ ਫਿਰਨਾ ਕਰੋ। ਮਨ ਦੀ ਬਿਰਤੀ ਪਰਮਾਤਮਾ ਵਿੱਚ ਇੱਕ ਰਸ ਜੋੜਨੀ, ਇਹੀ ਕਿੰਗਰੀ ਵਜਾਉਣੀ ਹੁੰਦੀ ਹੈ। ਕਿੰਗ ਵਜਾਉਂਦੇ ਜਿਹੜੇ ਤੁਸੀਂ, ਪੰਜ ਤੱਤ ਲੈ ਹਿਰਦੈ ਰੱਖੋ ਰਹਿ ਨਿਰਾਲਮ ਤਾੜੀ। ਪੰਜਾਂ ਤੱਤਾਂ ਦੀ ਰਹਿਣੀ ਹਿਰਦੇ ਧਾਰਨੀ, ਇਹ ਹੇਠਾਂ ਵਿਛਾਉਣ ਵਾਸਤੇ ਆਸਣ ਜਾਂ ਮਿਰਗਾਣ ਲੈ ਲਓ। ਤੱਤ, ਸੋ ਪੰਜ ਤੱਤ ਸੰਤੋਖ ਤੀਰਥ ਧਰਮ ਵਿਚਾਰ, ਇਹਨਾਂ ਸ਼ੁਭ ਗੁਣਾਂ ਨੂੰ ਲੈ ਕੇ ਹਿਰਦੇ ਵਿੱਚ ਰੱਖੋ। ਸੰਸਾਰ ਵੱਲੋਂ ਜਿਹੜਾ ਨਿਰਾਲਮ ਹੁੰਦਾ ਅਸੰਗ ਰਹਿਣਾ, ਇਹ ਤਾੜੀ ਹੁੰਦੀ ਸਮਾਧੀ ਲਾਓ। ਕਹਿਤ ਕਬੀਰ ਸੁਣੋ ਰੇ ਸੰਤ ਹੋ ਧਰਮ ਦਇਆ ਕਰ ਬਾੜੀ। ਕਬੀਰ ਜੀ ਕਥਨ ਕਰਦੇ, ਸੰਤ ਜੀ ਸੁਣੋ, ਧਰਮ ਤੇ ਦਇਆ ਰੂਪ ਬਾੜੀ ਬਗੀਚੀ ਕਰੋ, ਬਗੀਚੀ 'ਚ ਸੈਰ ਕਰੋ। ਧਰਮ ਤੇ ਦਇਆ ਰੂਪੀ ਬਗੀਚੀ ਨੂੰ ਅੰਤਕਰਨ ਰੂਪ ਭੂਮੀ ਵਿੱਚ ਲਗਾਉਣੀ ਕਰੋ। ਸੋ ਇਸ ਪ੍ਰਕਾਰ ਕਹਿੰਦੇ ਨੇ, ਮੁੰਦਰਾ ਮੋਨ ਮਨ ਰੂਪੀ ਜੋਗੀ ਦੇ ਸੰਕਲਪਾਂ ਵਿਕਲਪਾਂ ਰੂਪੀ ਕੰਨਾਂ ਨੂੰ ਵਿਚਾਰ ਦੀ ਛੁਰੀ ਨਾਲ ਚੀਰ ਕੇ ਫਿਰ ਅੰਦਰੋਂ ਬਾਹਰੋਂ ਮੌਨ ਧਾਰਨੀ, ਇਹੀ ਮੁੰਦਰਾਂ ਪਾਓ। ਬਾਹਰਲੀ ਮੌਨ ਇਹ ਆ ਜਿਹੜਾ ਬਹੁਤਾ ਬੋਲਣਾ ਨਹੀਂ, ਕੰਮ ਦੀ ਗੱਲ ਬੋਲੋ। ਅੰਦਰਲੀ ਮੌਨ ਇਹ ਆ ਜੋ ਹੰਗਤਾ ਮਮਤਾ ਤੋਂ ਰਹਿਤ ਹੋਣਾ, ਅੰਦਰਲਾ ਮੌਨ ਇਹ ਧਾਰਨਾ। ਅੰਦਰ ਨਹੀਂ ਤਾਂ ਹੰਗਤਾ ਮਮਤਾ ਨਾਲ ਹਊ ਹਊ ਕਰੀ ਜਾਂਦਾ ਮਨ, ਖਿੰਥਾ ਇਹੋ ਤਨ ਸੀਓ ਆਪਣਾ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਜਿਹੜਾ ਪਾਵਨ ਬਚਨ ਕਿ ਬ੍ਰਹਮਾਕਾਰ ਬਿਰਤੀ ਰੂਪ ਸੂਈ ਨਾਲ, ਮਹਾਂਵਾਕਾਂ ਰੂਪੀ ਧਾਗੇ ਨਾਲ, ਗੁਰਸਿੱਖਿਆ ਰੂਪ ਸੂਈ ਨਾਲ, ਪ੍ਰੇਮ ਰੂਪੀ ਧਾਗੇ ਨਾਲ ਸੂਖਮ ਸਰੀਰ ਨੂੰ ਜਿਹੜਾ ਪਰਮੇਸ਼ਰ ਨਾਲ ਸਿਆਉਣਾ, ਇਹੀ ਖਿੰਥਾ ਪਹਿਰਨੀ ਹੈ। ਤਿੱਥਾ ਸੀਤੋ ਸੀਤਾ ਮਹਿਮਾ ਮਾਹੇ, ਅਤੇ ਬੁੱਧ ਵਿਭੂਤ ਬੁੱਧੀ ਵਿੱਚ ਪਰਮੇਸ਼ਰ ਦੀ ਜਿਹੜੀ ਆ ਨਾ ਏਕਤਾ ਧਾਰਨੀ, ਇਹੀ ਵਿਭੂਤੀ ਚੜਾਓ, ਉਹਦੇ ਆਨੰਦ ਨੂੰ ਮਾਣੋ, ਮਸਤੀ ਨੂੰ। ਅੱਠਵੇਂ ਸ਼ਬਦ ਵਿੱਚ ਹੁਣ ਕਬੀਰ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਨ। ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਵਨ ਫਲ ਪਾਇਆ। ਇਹ ਵਾਹਿਗੁਰੂ, ਇਹ ਪਰਮਾਤਮਾ, ਤੁਸਾਂ ਨੇ ਸੰਸਾਰ ਦੇ ਵਿੱਚ ਸਾਨੂੰ ਕਾਹਦੇ ਵਾਸਤੇ ਪੈਦਾ ਕੀਤਾ, ਅਤੇ ਅਸਾਂ ਜਨਮ ਧਾਰ ਕੇ ਕੀ ਫਲ ਪ੍ਰਾਪਤ ਕੀਤਾ। ਕਹਿਣ ਦਾ ਭਾਵ, ਆਪ ਜੀ ਨੇ ਤਾਂ ਨਾਮ ਜਪਣ ਵਾਸਤੇ ਪੈਦਾ ਕੀਤਾ ਸੀ, ਸਾਰੀ ਦੁਨੀਆ ਬਣਾਈ, ਮਨੁੱਖ ਬਣਾਏ ਜਿਹੜੇ, ਪਰ ਅਸਾਂ ਨੇ ਨਾਮ ਜਪਿਆ ਨਹੀਂ ਐਵੇਂ। ਸੋ ਇਹ ਜਿਹੜੀ ਉਮਰ ਸੀ, ਸੌਂ ਕੇ ਖਾ ਪੀ ਕੇ ਪੁੱਠੇ ਕੰਮਾਂ 'ਚ ਗਵਾਤੀ, ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ, ਬੁਰੇ ਕਾਮ ਕਾ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਭਵ ਨਿਧ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹੋ ਮਨ ਲਾਇਆ। ਤੁਸੀਂ ਕਾਹਦੇ ਲਈ ਸਿਰਜਿਆ ਅਤੇ ਅਸੀਂ ਕੀ ਕਰਦੇ ਹਾਂ। ਸੰਸਾਰ ਸਮੁੰਦਰ ਤੋਂ ਤਾਰਨ ਨੂੰ, ਤਰਨ ਹੁੰਦਾ ਜਹਾਜ਼ ਵਾਂਗ, ਅਤੇ ਮਨ ਇੱਛੇ ਪਦਾਰਥ ਦੇਣ ਲਈ ਜੋ ਚਿੰਤਾਮਣੀ ਵਾਂਗ ਆਪ ਜੀ ਦਾ ਨਾਮ ਹੈ, ਉਸ ਵਿੱਚ ਇੱਕ ਨਿਮਖ ਮਾਤਰ ਵੀ ਇਹ ਮਨ ਨੂੰ ਅਸੀਂ ਨਹੀਂ ਲਾਇਆ। ਤੁਸੀਂ ਤਾਂ ਜਨਮ ਦਿੱਤਾ ਸੀ ਵੀ ਨਾਮ ਜਪਣਗੇ, ਤੁਸੀਂ ਤਾਂ ਸੁੱਖ ਦਿੱਤੇ ਸੀ ਸਾਰੇ, ਕੋਈ ਅੰਤ ਨਹੀਂ ਛੱਡਿਆ, ਪਰ ਅਸੀਂ ਮਾਇਆ ਕਮਾਉਣੀ ਲੱਗ ਪਏ। ਗੋਬਿੰਦ ਹਮ ਐਸੇ ਅਪਰਾਧੀ, ਇਹ ਗੋਬਿੰਦ ਪਰਮਾਤਮਾ ਅਸੀਂ ਇਹੋ ਜਿਹੇ ਅਪਰਾਧੀ ਹਾਂ ਜੀ, ਗੁਨਾਹਗਾਰ ਹੈ, ਦੋਸ਼ੀ ਹੈ। ਅਪਰ ਹੁੰਦਾ ਹੋਰ ਦੇਵੀ ਦੇਵਤਿਆਂ ਦੇ ਅਰਾਧਨੇ ਵਾਲੇ ਹੋ ਰਹੇ, ਜਿਹੜਾ ਛੇਤੀ ਦੇ ਦੇਵੇ ਉਹਦੇ ਉਪਾਸ਼ਕ ਬਣ ਗਏ। ਪਰਮਾਤਮਾ ਦੇ ਰਾਹ ਦੇ ਉੱਤੇ ਛੇਤੀ ਪ੍ਰਾਪਤੀ ਨਾ ਕਿਸੇ ਚੀਜ਼ ਦੀ, ਇੱਧਰੋਂ ਸਾਰੇ ਚੱਲਦੇ ਨੇ। ਚੁਟਕੀ ਮੰਤਰ ਠੀਕ ਹੈ, ਕਹਿੰਦੇ ਉਹ ਫਲਾਨੇ ਨੂੰ ਧਿਆਓ, ਫਟਾਫਟ ਹੀ ਕਿਰਪਾ ਕਰ ਦਿੰਦਾ, ਫਲਾਨੇ ਕੋਲ ਜਾਓ, ਉਹ ਪਦਾਰਥ ਹੀ ਦਿੰਦਾ, ਮੁਕਤੀ ਨਹੀਂ ਦੇ ਸਕਦਾ ਉਹ। ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ ਰਹਾਉ। ਇਹ ਵਾਹਿਗੁਰੂ ਜੀ ਨੇ ਆਪ, ਸੋ ਹੇ ਪ੍ਰਭੂ, ਜਿਸ ਆਪ ਨੇ ਜੀਓ ਭਾਵ ਸੂਖਮ ਸਰੀਰ ਅਤੇ ਪਿੰਡ ਹੁੰਦਾ ਸਥੂਲ ਸਰੀਰ, ਜਾਂ ਇਉਂ ਕਹਿ ਲਓ ਹੇ ਪ੍ਰਮਾਤਮਾ, ਜਿਸ ਆਪ ਨੇ ਪਿੰਡ ਦਿੱਤਾ, ਸਰੀਰ ਵਗੈਰਾ ਸਭ ਕੁਝ ਜੀਵ ਨੂੰ, ਪਿੱਛੇ ਵੀ ਦਿੱਤਾ ਹੁਣ ਵੀ ਦਿੱਤਾ, ਇਸ ਆਪ ਜੀ ਦੀ ਪ੍ਰੇਮਾ ਭਗਤੀ ਅਸੀਂ ਨਹੀਂ ਸਾਧੀ ਭਾਵ ਨਹੀਂ ਕੀਤੀ। ਦਿੱਤਾ ਤਾਂ ਸਾਰਾ ਕੁਛ ਹੀ ਸੀਗਾ, ਜਿਵੇਂ ਨਿਆਣਾ ਕਹਿੰਦਾ ਆਪਾਂ ਨੂੰ ਆਮ ਤੌਰ 'ਤੇ ਗ੍ਰਿਸਤੀ ਲੋਕਾਂ ਨੂੰ, ਮੈਨੂੰ ਪਹਿਲਾਂ ਆਹ ਲਿਆ ਕੇ ਦਿਉ, ਮੇਰੇ ਕੋਲ ਆਹ ਨਹੀਂ, ਮੈਂ ਫੇਰ ਪੜ੍ਹੂੰਗਾ, ਮੈਨੂੰ ਆਹ ਲਿਆ ਕੇ ਦਿਉ, ਮੈਂ ਫੇਰ ਪੜ੍ਹੂੰਗਾ, ਸੌ ਚੀਜ਼ ਲਿਆ ਦਿਉ, ਹਜ਼ਾਰ ਲਿਆ ਦਿਉ, ਉਹ ਪੜ੍ਹਿਆ ਤਾਂ ਤੂੰ ਫੇਰ ਵੀ ਨਹੀਂ। ਐਂ ਆਪਾਂ ਰੱਬ ਨਾਲ ਕਰਦੇ ਹਾਂ, ਜੇ ਮੇਰੇ ਕੋਲ ਘਰ ਹੋਵੇ ਨਾ, ਫੇਰ ਦੇ ਮੈਂ ਉੱਥੇ ਘਰੇ ਆਪਣੇ ਕਮਰੇ 'ਚ ਬਹਿ ਕੇ ਭਗਤੀ ਕਰੂੰਗਾ। ਠੰਡਾ ਤੱਤਾ ਪਾਣੀ ਵੀ ਦਿੱਤਾ ਤੈਨੂੰ, ਖਾਣ ਨੂੰ ਪਦਾਰਥ ਵੀ ਦਿੱਤੇ ਤੈਨੂੰ, ਕਾਰਾਂ ਵੀ ਦਿੱਤੀਆਂ, ਕੋਠੀਆਂ ਵੀ ਦਿੱਤੀਆਂ ਤੈਨੂੰ, ਦੁਨੀਆਂ ਭਰ ਦੀ ਪੂਰੀ ਸਹੂਲਤ ਦੇਣ ਦੇ ਬਾਵਜੂਦ ਵੀ ਕਹਿੰਦਾ ਜੀ ਨਾਮ ਨਹੀਂ ਜਪਿਆ ਜਾਂਦਾ, ਬਸ ਨੀਂਦ ਆ ਗਈ, ਖਾਣ ਪੀਣ ਦੀਆਂ ਸਹੂਲਤਾਂ ਖਾ ਪੀ ਕੇ ਸੌਂ ਗਿਆ। ਉਹ ਕਹਿੰਦੇ ਤੈਨੂੰ ਕੱਢਾਂ ਘਰ 'ਚੋਂ, ਤੈਨੂੰ ਜੰਗਲ 'ਚ ਵਾੜਾਂ ਜਾ ਕੇ, ਤੈਨੂੰ ਉੱਥੇ ਜਾ ਕੇ ਤੂੰ ਫੇਰ ਭਗਤੀ ਕਰੇਂਗਾ। ਛੇਵੇਂ ਪਾਤਸ਼ਾਹ ਨੇ ਇਹ ਬਚਨ ਕੀਤਾ, ਬੰਦਾ ਅਤੇ ਬਾਜ, ਇਹ ਭੁੱਖਾ ਹੀ ਕੰਮ ਕਰਦਾ, ਰੱਜਿਆ ਹੋਇਆ ਨਹੀਂ ਕੰਮ ਦਿੰਦਾ, ਖਾ ਕੇ ਰੱਜ ਕੇ ਰੋਟੀ ਸੌ ਜਾਂਦਾ। ਕਹਿੰਦੇ ਰਾਤ ਨੂੰ ਨੀਂਦ ਜਲਦੀ ਆ ਗਈ, ਤੜਕੇ ਉੱਠਿਆ ਨਹੀਂ ਗਿਆ, ਫਿਰ ਕੰਮਾਂ ਨੂੰ ਭੱਜ ਲਿਆ, ਅਤੇ ਹੁਣ ਬੰਦਗੀ ਕੌਣ ਕਰੂਗਾ। ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਵਾਦ ਨਾ ਛੂਟੈ। ਹੁਣ ਕਹਿੰਦੇ ਨੇ ਬਈ ਪਰ ਧਨ, ਦੂਜੇ ਦਾ ਧਨ ਚਰਾਉਣਾ ਬੜਾ ਚੰਗਾ ਲੱਗਦਾ, ਪਰ ਹੁੰਦਾ ਪਰਾਇਆਂ ਦਾ, ਦੂਜਿਆਂ ਦੇ। ਸੋ ਪੁੱਤਰ ਬਾਹਰ ਕੱਢ ਕੇ ਲੈ ਜਾਣੇ ਆਪਣੇ ਚੇਲੇ ਬਣਾਉਣ ਲਈ, ਅਤੇ ਪਰਾਏ ਪੁੱਤਰਾਂ ਨਾਲ ਮੋਹ ਕਰਨਾ, ਪਰ ਧੀ ਪਰਾਈਆਂ ਔਰਤਾਂ ਨਾਲ ਪਿਆਰ ਅਤੇ ਬਦਫੈਲੀਆਂ ਕਰਨੀਆਂ, ਹਰ ਇੱਕ ਦੀ ਨਿੰਦਿਆ ਕਰਨੀ ਚੰਗੀ ਲੱਗਦੀ, ਪਰਾਇਆਂ ਨਾਲ ਅਪਵਾਦ ਹੁੰਦਾ, ਖੋਟੇ ਝਗੜੇ ਕਰਨੇ, ਇਹਨਾਂ ਸਾਰੀਆਂ ਗੱਲਾਂ ਤੋਂ ਹਟਣਾ ਸੀ, ਪਰ ਇਹਨਾਂ ਔਗਣਾਂ ਗੱਲਾਂ ਤੋਂ ਛੁਟਕਾਰਾ ਹੀ ਨਹੀਂ ਹੁੰਦਾ। ਇਸੇ ਕਰਕੇ ਕਹਿੰਦੇ ਤੇਰਾ ਇਹ ਮਾੜਾ ਹਾਲ ਹੈ। ਆਵਾਗਮਨ ਹੋਤ ਹੈ ਫੁਨ ਫੁਨ ਇਹੋ ਪ੍ਰਸੰਗ ਨਾ ਟੂਟੈ। ਫੁਨ ਫੁਨ ਹੁੰਦਾ ਵਾਰੰਵਾਰ 84 ਲੱਖ ਜੂਨਾਂ ਵਿੱਚ ਜੀਵ ਦਾ ਆਉਣਾ ਜਾਣਾ ਹੁੰਦਾ। ਇਹ ਜਨਮ ਮਰਨ ਦਾ ਪ੍ਰਸੰਗ ਚੱਕਰ ਜਿਹੜਾ ਸੰਬੰਧ ਕਦੇ ਖਤਮ ਹੀ ਨਹੀਂ ਹੁੰਦਾ ਤੇਰਾ। ਫਿਰ ਤੇਰੀ ਇੰਨੀ ਭੈੜੀ ਆਦਤ ਹੈ ਦੇਖ, ਕਬੀਰ ਜੀ ਸਾਵਧਾਨ ਕਰਦੇ ਨੇ, ਜਿਹ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਇਹ ਹਰੀ ਆਪ ਜੀ ਦੇ ਸੰਤਾਂ ਦੀ ਕਥਾ ਜਿਸ ਸਤਸੰਗ ਘਰ ਵਿੱਚ ਹੋ ਰਹੀ ਹੈ, ਉਸ ਸਤਸੰਗ ਘਰ ਵਿੱਚ ਇੱਕ ਨਿਮਖ ਮਾਤਰ ਵੀ ਭਾਵ ਅੱਖ ਦੇ ਝਮਕਣ ਜਿੰਨਾ ਸਮਾਂ ਚਿਰ ਵੀ ਮੈਂ ਕਦੇ ਫੇਰਾ ਹੀ ਨਹੀਂ ਪਾਉਣਾ ਕੀਤਾ ਗਿਆ ਹੀ ਨਹੀਂ। ਜਿਸ ਸਤਸੰਗ ਘਰ ਵਿੱਚ ਇਹ ਹਰੀ ਜੀ ਆਪ ਦੀ ਕਥਾ ਹੋ ਰਹੀ ਆ, ਉਹਨਾਂ ਸੰਤਾਂ ਪਾਸ ਇੱਕ ਨਿਮਖ ਮਾਤਰ ਮੈਂ ਫੇਰਾ ਨਹੀਂ ਪਾਇਆ, ਉੱਥੇ ਨਹੀਂ ਗਿਆ। ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ। ਕਹਿੰਦੇ ਜੋ ਪਾਰਿਸਤਰੀ ਲੰਪਟ ਹਨ ਤੇ ਪ੍ਰਤੱਖ ਧਨ ਜਾਂ ਗੁਰੂ ਉਪਦੇਸ਼ ਰੂਪੀ ਧਨ ਦੇ ਚੁਰਾਉਣ ਵਾਲੇ ਨੇ, ਨਾਮ ਦੁਰਾਏ ਚੱਲੇ ਸੇ ਚੋਰ ਤੇ ਤਸਕਰ, ਜੋ ਨਾਮ ਨਾ ਲੇਵੈ ਵਾਸੈ ਕੋਟ ਪੰਚਾਸਾ, ਤੇ ਕਾਮ ਆਦਿਕ ਦੂਤਾਂ ਕਰਕੇ ਜੋ ਝੱਲੇ ਹੋਏ ਨੇ, ਦੂਤ ਹੁੰਦੀ ਚੁਗਲੀ ਕਰਨ ਵਾਲੇ, ਤੇ ਮਾਇਆ ਕਰਕੇ ਜੋ ਮਤਵਾਰੇ ਝੱਲੇ ਨੇ, ਜੋ ਮਤਵਾਰੇ ਸ਼ਰਾਬੀ ਨੇ, ਇਹਨਾਂ ਸਾਰਿਆਂ ਨਾਲ ਹਮੇਸ਼ਾ ਮੇਰਾ ਨਿਵਾਸ ਹੋ ਰਿਹਾ ਹੈ। ਇਸ ਕਰਕੇ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋਹ ਮਾਹੀ। ਕਾਮ ਕ੍ਰੋਧ ਹੁੰਦਾ, ਫਿਰ ਮਾਇਆ ਹੁੰਦੀ ਛਲ ਵਲ, ਮਦ ਹੁੰਦਾ ਹੰਕਾਰ, ਮਤਸਰ ਹੁੰਦੀ ਈਰਖਾ। ਇਹ ਆਸਰੀ ਸੰਪਦਾ ਦੀ ਵਿਭੂਤੀ ਮੇਰੇ ਹਿਰਦੇ ਚ ਵੱਸਦੀ ਆ, ਹੋਰ ਮੈਂ ਕੁਛ ਨਹੀਂ ਕਰਦਾ। ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ। ਸਾਰਿਆਂ ਤੇ ਦਇਆ ਕਰਨੀ ਤੇ ਸਵੈ ਧਰਮ ਧਾਰਨਾ ਤੇ ਪੂਰਨ ਗੁਰਾਂ ਦੀ ਸੇਵਾ ਕਰਨੀ, ਸ਼ੁਭ ਗੁਣ ਮੇਰੇ ਦਿਲ ਅੰਦਰ ਸੁਪਨੇ ਮਾਤਰ ਵੀ ਨਹੀਂ ਹੈਗੇ, ਕਦਾਚਿਤ ਮੇਰੇ ਸੁਪਨੇ ਚ ਵੀ ਨਹੀਂ ਆਏ ਵੀ ਕੋਈ ਚੰਗਾ ਕੰਮ ਹੀ ਕਰ ਲਾਂ, ਵਧੀਆ ਉਹ ਨਹੀਂ ਕਰਨਾ।